ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਨੇ ਸਨੇ ਸ੍ਰੀ ਸਤਿਗੁਰ ਗਮਨੇ ਮਾਰਗ ਜਾਏ ਛੇਤਰ ਸੋ ਗਿਆ ਸੁਰ ਕੇ ਵਿਖੇ ਪਹੁੰਚਤ ਪਏ ਸਥਾਏ ਸਨੇ ਸਨੇ ਸ੍ਰੀ ਸਤਿਗੁਰੂ ਗਮਨੇ ਮਾਰਗ ਜਾਏ ਛੇਤਰ ਸੋ ਗਿਆ ਸੁਰ ਕੈ ਵਿਖੈ ਪਹੁੰਚਤ ਪਏ ਸਥਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸੰਧਿਆ ਵਖਤ ਤੋਂ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਬੇਅੰਤ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸੋਹਣਾ ਦਰਬਾਰ ਸਜਿਆ ਜਿਸ ਵਿੱਚ ਬੱਚੇ ਸਾਰੇ ਹੀ ਪਿਆਰ ਸਹਿਤ ਗੁਰਬਾਣੀ ਦੇ ਪਾਠ ਕੀਰਤਨ ਵਿਚਾਰਾਂ ਕੀਤੀਆਂ ਨੇ। ਉਪਰੰਤ ਰਾਗੀ ਸਿੰਘਾਂ ਦੀ ਰਸ ਪਿੰਨੀ ਰਸਨਾ ਤੋਂ ਇਲਾਹੀ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਆਪ ਨਿਹਾਲ ਹੋ ਰਹੇ ਹੋ। ਸਾਧ ਸੰਗਤ ਜੀ, ਉਹ ਚੱਲ ਰਹੀ ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ ਹੈ, ਆਓ ਮਨ ਬਿਰਤੀਆਂ ਜੋੜ ਕੇ ਚੱਲ ਰਿਹਾ ਜੋ ਪਾਵਨ ਇਤਿਹਾਸ ਉਸ ਅੰਦਰ ਜੁੜਨ ਦਾ ਯਤਨ ਕਰੀਏ। ਪਿਛਲੇ ਦੀਵਾਨਾਂ 'ਚ ਆਪਾਂ ਸੁਣ ਚੁੱਕੇ ਹਾਂ ਜਗਤ ਤਾਰਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਸਰਾਮ ਨਗਰ ਤੋਂ ਸੰਗਤਾਂ ਨੂੰ ਨਿਹਾਲ ਕਰਕੇ ਬੜੇ ਪਿਆਰੇ ਸਿੱਖ ਭਾਈ ਚਾਚਾ ਫੱਗੋ ਵਰਗੇ ਉਹਨਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਬੜਾ ਸਨੇਹ ਕੀਤਾ ਹੈ, ਸਤਿਗੁਰਾਂ ਦੀ ਹਰ ਪ੍ਰਕਾਰ ਸੇਵਾ ਕੀਤੀ, ਭੇਟਾਵਾਂ ਅਰਪਣ ਕੀਤੀਆਂ, ਨਿਹਾਲ ਹੋਏ ਗੁਰੂ ਸਾਹਿਬ ਤੋਂ। ਸੱਚੇ ਪਾਤਸ਼ਾਹ ਜਿਵੇਂ ਸਸਰਾਮ ਤੋਂ ਅੱਗੇ ਚੱਲੇ ਹਨ, ਤਿਆਰੀ ਕੀਤੀ, ਸੰਗਤਾਂ ਨੂੰ ਵਿਦਾ ਕੀਤਾ ਔਰ ਮਹਾਰਾਜ ਪੂਰਬ ਵੱਲ ਨੂੰ ਚੱਲੇ ਹਨ, ਪਟਨਾ ਸਾਹਿਬ ਦੀ ਧਰਤੀ ਵੱਲੇ। ਆਓ ਜਿਵੇਂ ਇਤਿਹਾਸ ਆ ਰਿਹਾ, ਮਨ ਬਿਰਤੀਆਂ ਟਿਕਾਓ।
ਸਨੇ ਸਨੇ ਸ਼੍ਰੀ ਸਤਿਗੁਰ ਗਮਨੇ ਮਾਰਗ ਜਾਏ।
ਸਹੀਜੇ ਸਹੀਜੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਸਤੇ ਉੱਪਰ ਤੁਰੇ ਜਾ ਰਹੇ ਹਨ।
ਛੇਤਰ ਸੋ ਗਿਆਸਰ ਕੇ ਵਿਖੇ ਪਹੁੰਚਣ ਪਏ ਸਥਾਏ।
ਸਤ ਸੰਗਤ ਜੀ, ਰਸਤੇ 'ਚ ਇੱਕ ਗਿਆ ਨਾਮ ਦਾ ਤੀਰਥ ਹੈ। ਇੱਥੇ ਇੱਕ ਗਿਆ ਨਾਮਕ ਜਿਹੜਾ ਤੀਰਥ ਪੈਂਦਾ ਹੈ, ਅਤੇ ਕਹਿੰਦੇ ਇੱਥੇ ਕੋਈ ਦੈਨ ਸੀ, ਉਹਨੇ ਬੜੀ ਭਾਰੀ ਤਪੱਸਿਆ ਕੀਤੀ ਹੈ। ਇੱਥੇ ਉਹ ਤੀਰਥ ਹੈ ਜਿਸ ਉੱਤੇ ਲੋਕ ਜਾ ਕੇ ਇਸ਼ਨਾਨ ਕਰਦੇ ਹਨ।
ਅਦਭੁਤ ਲੀਲਾ ਸਤਿਗੁਰ ਦਿਆਲ।
ਸਤਿਗੁਰ ਸੱਚੇ ਪਾਤਸ਼ਾਹ ਦਿਆਲੂ, ਸਤਿਗੁਰਾਂ ਦੀ ਲੀਲਾ ਬੜੀ ਅਦਭੁਤ ਹੈ।
ਕਰਨ ਹੇਤ ਨਰ ਅਧਿਕ ਨਿਹਾਲ।
ਮਨੁੱਖਾਂ ਦੀ ਕਲਿਆਣ ਕਰਨ ਵਾਸਤੇ, ਜੀਵਾਂ ਨੂੰ ਤਾਰਨ ਦੇ ਲਈ।
ਘਾਟ ਬਾਵਨੀ ਕੀਨ ਸਡੇਰਾ।
ਜਿੱਥੇ ਸਾਧ ਸੰਗਤ ਜੀ ਗਿਆ ਤੀਰਥ ਦੇ ਕੋਲ ਬਾਵਨੀ ਘਾਟ ਹੈ, ਉੱਥੇ ਸਤਿਗੁਰੂ ਪਹੁੰਚੇ ਹਨ।
ਚੜ੍ਹਤ ਰੰਗ ਫਲਗੂ ਮੈਂ ਹੀਰਾ।
ਉੱਥੇ ਇੱਕ ਨਦੀ ਚੱਲਦੀ, ਉਹਨੂੰ ਫਲਗੂ ਕਹਿੰਦੇ ਨੇ ਸਤ ਸੰਗਤ ਜੀ। ਅਤੇ ਸਤਿਗੁਰੂ ਮਹਾਰਾਜ ਨੇ ਉੱਥੇ ਪਹੁੰਚ ਕੇ ਅਤੇ ਨਦੀ ਨੂੰ ਵੇਖਣਾ ਕੀਤਾ।
ਪਿੱਪਰ ਛੇਤਰ ਕੇ ਮਿਲ ਸਮਦਾਏ।
ਉੱਥੋਂ ਦੇ ਜਿਹੜੇ ਬ੍ਰਾਹਮਣ ਸੀ, ਉਹਨਾਂ ਨੂੰ ਜਦੋਂ ਪਤਾ ਲੱਗਾ, ਪੁਰੋਹਤਾਂ ਨੂੰ ਵੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਹਨ, ਇਉਂ ਜਾਣ ਕੇ ਸਤਿਗੁਰਾਂ ਦਾ ਆਉਣਾ।
ਸੁਣ ਆਪਣ ਗੁਰੂ ਟਿਗ ਆਏ।
ਸਤਿਗੁਰਾਂ ਦਾ ਆਗਮਨ ਸੁਣ ਕੇ ਸਾਰੇ ਚੱਲ ਕੇ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਗਏ ਹਨ।
ਜਗਿਓ ਪਵੀਤ ਭੇਟ ਲੈ ਮਿਲੇ।
ਸਾਧ ਸੰਗਤ ਜੀ ਥਾਲੀ ਦੇ ਵਿੱਚ ਅਤੇ ਜੰਜੂ ਪਰੋਸ ਕੇ ਲੈ ਕੇ ਆਏ ਨੇ, ਇਹ ਉਹਨਾਂ ਦੇ ਧਰਮ ਦਾ ਪਵਿੱਤਰ ਚਿੰਨ੍ਹ ਹੈ। ਸੋ ਜਦੋਂ ਕੋਈ ਸਤਿਕਾਰਯੋਗ ਹਸਤੀ ਆਉਂਦੀ ਹੈ, ਆਪਣੇ ਧਰਮ ਮੁਤਾਬਕ ਉਹਨੂੰ ਪਵਿੱਤਰ ਜਿਹੜੀ ਵਸਤੂ ਹੋਵੇ ਉਹ ਭੇਟ ਕੀਤੀ ਜਾਂਦੀ। ਸਾਧ ਸੰਗਤ ਇਹਦੇ 'ਚ ਕੋਈ ਵਿਰੋਧ ਨਹੀਂ ਹੈ। ਜਿਵੇਂ ਕੋਈ ਮਹਾਤਮਾ ਸਾਧੂ ਆਉਂਦੇ ਨੇ, ਅਸੀਂ ਵੀ ਗੁਰੂ ਘਰਾਂ ਦੇ ਵਿੱਚ ਉਹਨਾਂ ਨੂੰ ਆਪਣਾ ਪਵਿੱਤਰ ਚਿੰਨ੍ਹ ਹੈ ਤਲਵਾਰ, ਜਿੱਥੇ ਸਿਰੋਂ ਪਾਓ ਭੇਟ ਕਰਦੇ ਹਾਂ, ਨਾਲ ਸ੍ਰੀ ਸਾਹਿਬ ਵੀ ਦਿੰਦੇ ਹਾਂ, ਤਲਵਾਰ ਵੀ ਦਿੰਦੇ ਹਾਂ। ਇਸ ਵਾਸਤੇ ਇਹ ਪੁਰੋਹਿਤ ਪੰਡਿਤ ਬ੍ਰਾਹਮਣ ਲੋਕ ਨੇ, ਇਹਨਾਂ ਦਾ ਜੰਜੂ ਪਵਿੱਤਰ ਹੈ, ਧਰਮ ਦਾ ਇਹ ਚਿੰਨ੍ਹ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆ ਕਰਕੇ ਭੇਟ ਕੀਤਾ ਹੈ।
ਛੇਤਰ ਮਹਾਤਮ ਉਚਰਿਓ ਭਲੇ।
ਉਸ ਵੇਲੇ ਉਸ ਸਥਾਨ ਦਾ ਮਹਾਤਮ ਲੱਗੇ ਗੁਰੂ ਸਾਹਿਬ ਨੂੰ ਦੱਸਣ।
ਦਾਨ ਪੁੰਨ ਤੀਰਥ ਵਿਵਹਾਰੂ।
ਕਹਿਣ ਲੱਗੇ ਜੀ ਮਹਾਰਾਜ, ਇਸ ਸਥਾਨ ਤੇ ਤੀਰਥ ਤੇ ਦਾਨ ਕਰਨ ਦਾ ਬੜਾ ਭਾਰੀ ਫਲ ਹੈ।
ਕੀਨੋ ਚਾਰਨ ਸਰ ਪ੍ਰਕਾਰੂ।
ਹਰ ਪ੍ਰਕਾਰ ਦੇ ਨਾਲ ਉਚਾਰਨਾ ਕੀਤਾ, ਦੱਸਣਾ ਕੀਤਾ ਮਹਾਰਾਜ ਅੰਤਰਜਾਮੀ ਨੂੰ।
ਕਰੋ ਇਸ਼ਨਾਨ ਗਿਆ ਪਿੰਡ ਦੀਜੇ।
ਮਹਾਰਾਜ ਗਿਆ ਤੀਰਥ ਹੈ ਤੇ ਇੱਥੇ ਆਪ ਜੀ ਇਸ਼ਨਾਨ ਕਰੋ।
ਦੇ ਪਿਤਰ ਤ੍ਰਿਪਤਾਵਨ ਕੀਜੈ।
ਤੇ ਪਿਤਰਾਂ ਨੂੰ ਵੀ ਇੱਥੇ ਸਾਧ ਸੰਗਤ ਜੀ ਮਹਾਰਾਜ ਨੂੰ ਕਹਿਣ ਲੱਗੇ, ਇਹਨਾਂ ਦੇ ਜੋ ਕਰਮ ਕਾਂਡ ਹਨ ਉੱਥੇ ਕਰਦੇ ਨੇ, ਪਿਤਰਾਂ ਦੇ ਨਿਮਿੱਤ ਸਰਾਧ ਆਦਿਕ ਕਰਾਉਣੇ, ਇਤਿਆਦਿਕ ਪਿੰਡ ਭਰਨੇ, ਉਹ ਇਹਨਾਂ ਦੀ ਪਰੰਪਰਾ ਹੈ। ਤੇ ਗੁਰੂ ਸਾਹਿਬ ਨੂੰ ਵੀ ਕਹਿਣ ਲੱਗੇ ਹਨ,
ਸੁਣ ਸ਼੍ਰੀ ਤੇਗ ਬਹਾਦਰ ਕਹਿਓ।
ਸੁਣ ਕੇ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਅੰਤਰਜਾਮੀ ਸਤਿਗੁਰਾਂ ਨੇ ਉੱਤਰ ਦਿੱਤਾ ਹੈ।
ਤੀਰਥ ਮਹਾ ਤਮ ਤੁਮ ਨਹਿ ਲਹਿਓ।
ਮਹਾਰਾਜ ਕਹਿੰਦੇ, ਭਾਈ ਤੁਸੀਂ ਤੀਰਥ ਦਾ ਮਹਾਤਮ ਖੁਦ ਨਹੀਂ ਜਾਣਦੇ ਹੋ।
ਫਲਗੂ ਵਿਖੇ ਚਰਨ ਜੋ ਧਾਰੇ।
ਇੱਕ ਪਾਸੇ ਤੇ ਇੱਥੋਂ ਦਾ ਮਹਾਤਮ ਇਹ ਕਹਿੰਦੇ ਨੇ ਵੀ ਜਿਹੜਾ ਫਲਗੂ ਨਦੀ 'ਚ ਆ ਕੇ ਇਸ਼ਨਾਨ ਕਰ ਲਵੇ,
ਪਿੱਤਰ ਆਪਣੇ ਤੈਨੂੰ ਉਧਾਰੇ,
ਉਹਨਾਂ ਦੇ ਪਿੱਤਰ ਤਰ ਜਾਂਦੇ ਹਨ। ਇਸ ਤਰ੍ਹਾਂ ਦਾ ਉੱਥੇ ਸਾਧ ਸੰਗਤ ਉਹਨਾਂ ਦਾ ਇਤਿਹਾਸ ਬਣਿਆ ਹੋਇਆ। ਮਹਾਰਾਜ ਕਹਿੰਦੇ, ਬਈ ਤੁਸੀਂ ਬੜੇ ਚਲਾਕ ਹੋ, ਇੱਕ ਪਾਸੇ ਤੇ ਇੱਥੇ ਦਾ ਮਹਾਤਮ ਇਹ ਕਹਿੰਦਾ ਹੈ ਵੀ ਇੱਥੇ ਜਿਹੜਾ ਨਾ ਲਵੇ ਉਹਦੇ ਪਿੱਤਰ ਤਰ ਜਾਂਦੇ ਨੇ, ਤੇ ਤੁਸੀਂ ਕਹਿੰਦੇ ਵੀ ਸਰਾਧ ਕਰਾਓ।
ਸੁਣ ਤ੍ਰਿਪਤੈ ਜੈਕਾਰ ਉਚਾਰੈ।
ਸੋ ਇਸ ਪ੍ਰਕਾਰ ਸਾਧ ਸੰਗਤ ਜੀ ਤੇ ਮਹਾਰਾਜ ਕਹਿਣ ਲੱਗੇ ਕਿ ਇੱਥੇ ਇਸ਼ਨਾਨ ਕਰਨ ਦੇ ਨਾਲ ਹੀ ਤੁਹਾਡੇ ਮਤ ਅਨੁਸਾਰ ਇਹ ਕਹਿਣਾ ਹੈ ਵੀ ਦੇਵਤੇ ਖੁਸ਼ ਹੋ ਜਾਂਦੇ ਹਨ,
ਸਰਵਗਨ ਕੋ ਦੂਰ ਨਿਵਾਰੈ,
ਸਾਰੇ ਪਾਪ ਨਸ ਜਾਂਦੇ ਹਨ।
ਸੁਣਦੇ ਗਨ ਸਗਰੇ ਬਿਸਮ ਫਰਮਾਏ।
ਸਤਿਗੁਰਾਂ ਨੇ ਜਦੋਂ ਇਹ ਉੱਤਰ ਦਿੱਤਾ ਨਾ ਸਾਧ ਸੰਗਤ, ਸਾਰੇ ਜਿਹੜੇ ਬ੍ਰਾਹਮਣ ਸੀਗੇ ਸਾਰੇ ਹੀ ਬਹੁਤ ਆਸ਼ਚਰਯ ਹੋਏ, ਹੈਰਾਨ ਹੋ ਗਏ।
ਹੱਥ ਜੋੜ ਕਰ ਬਿਨੇ ਲਾਏ,
ਹੱਥ ਜੋੜ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਵਿੱਚ,
ਤੁਮ ਸਤਿਗੁਰੂ ਵਿਸ਼ਨੇ ਅਵਤਾਰ।
ਹੁਣ ਇਹਨਾਂ ਵਾਸਤੇ ਤਾਂ ਸਾਧ ਸੰਗਤ ਵਿਸ਼ਨੂੰ ਹੀ ਇਹਨਾਂ ਦੇ ਲਈ ਤੇ ਵੱਡਾ ਅਵਤਾਰੀ ਹੈ ਨਾ। ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਵਿਸ਼ਨੂੰ ਵਾਂਗੂ ਹੋ,
ਜੇ ਨਾ ਕਰੋਗੇ ਸ਼ਰਾਧ ਆਚਾਰ।
ਜੇ ਸੱਚੇ ਪਾਤਸ਼ਾਹ ਤੁਸੀਂ ਨਹੀਂ ਸ਼ਰਾਧ ਆਦਿਕ ਸਾਡੇ ਵਾਸਤੇ ਇੱਥੇ ਕਰੋਗੇ ਆਪਣੇ ਪਿੱਤਰਾਂ ਲਈ,
ਪੁੰਨ ਕੋਈ ਨਾ ਕਰ ਹੈ ਇਹ ਪ੍ਰੀਤ।
ਫਿਰ ਮਹਾਰਾਜ ਕੋਈ ਵੀ ਇੱਥੇ ਆ ਕੇ ਰੀਤ ਨਹੀਂ ਕਰੇਗਾ ਤੇ ਸਾਡੇ ਇਸ ਮਰਯਾਦਾ ਨੂੰ ਕੋਈ ਕਾਇਮ ਨਹੀਂ ਰੱਖੇਗਾ।
ਹਮ ਸੋ ਹੋਏ ਜਾਏ ਵਿਪਰੀਤ,
ਸਾਰੇ ਸਾਡੇ ਉਲਟ ਹੋ ਜਾਣਗੇ।
ਨਹਿ ਮਾਨੇ ਤਨ ਦੇ ਨਾ ਕੋਈ,
ਸੱਚੇ ਪਾਤਸ਼ਾਹ ਸਾਨੂੰ ਕੋਈ ਆ ਕੇ ਦਾਨ ਵੀ ਨਹੀਂ ਦੇਗਾ।
ਆਵੇ ਕਰੇ ਸ਼ਰਾਧ ਨਾ ਸੋਈ,
ਕੋਈ ਸ਼ਰਾਧ ਨਹੀਂ ਕਰੇਗਾ ਤੇ ਸਾਡਾ ਜਿਹੜਾ ਇਹ ਕਾਰੋਬਾਰ ਬੰਦ ਹੋ ਜਾਏਗਾ। ਕਿਉਂਕਿ ਸਾਧ ਸੰਗਤ ਇਹ ਜਿਹੜੇ ਜਿੰਨੇ ਪਾਂਡੇ ਹੁੰਦੇ ਨਾ ਤੀਰਥਾਂ 'ਤੇ, ਉਹ ਦਕਸ਼ਣਾ ਦੇ ਸਿਰ 'ਤੇ ਹੀ ਆਪਣੀ ਰੋਜੀ ਰੋਟੀ ਕਰਦੇ ਹੈ। ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ ਜੀ ਤੁਸੀਂ ਤਾਂ ਪਰਮ ਪੁਰਸ਼ੋਤਮ, ਜੇ ਆਪ ਵੱਲ ਵੇਖ ਕੇ ਹੀ ਤਾਂ ਲੋਕਾਂ ਸੇਧ ਲੈਣੀ ਹੈ, ਜੇ ਮਹਾਰਾਜ ਤੁਸੀਂ ਉਹ ਨਹੀਂ ਕਰੋਗੇ ਤੇ ਫਿਰ ਕੋਈ ਵੀ ਸਾਨੂੰ ਦਾਨ ਨਹੀਂ ਦੇਗਾ।
ਜਾਏ ਜੀਵਕਾ ਬਿਗੜ ਹਮਾਰੀ,
ਸਾਡੀ ਉਪਜੀਵਕਾ ਰੋਜੀ ਰੋਟੀ ਵਿਗੜ ਜਾਏਗੀ।
ਪੁਰਸ਼ੋਤਮ ਮਿਰਜਾਦਾ ਰਾ ਧਾਰੀ,
ਮਹਾਰਾਜ ਤੁਸੀਂ ਪੁਰਸ਼ੋਤਮ ਹੋ, ਮਰਜਾਦਾ ਦੇ ਧਾਰਨੀ ਹੋ।
ਤੁਮ ਕੋ ਯਤਨ ਐਸੇ ਕਰਨੀ,
ਆਪ ਜੀ ਨੂੰ ਇਹ ਯੋਗ ਨਹੀਂ ਇਸ ਤਰ੍ਹਾਂ ਕਰਨਾ।
ਧਰਮ ਸਥਾਪੋ ਸਗਰੀ ਧਰਨੀ,
ਜਿੱਥੇ ਵੀ ਆਪ ਜਾਂਦੇ ਧਰਮ ਦੀ ਸਥਾਪਨਾ ਕਰਦੇ, ਧਰਮ ਵਿਗਾੜਦੇ ਨਹੀਂ। ਇਹਨਾਂ ਪਾਂਡਿਆਂ ਨੂੰ ਕੀ ਪਤਾ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵਰਗਾ ਕੋਈ ਧਰਮਾਤਮਾ ਦੁਨੀਆ 'ਤੇ ਨਹੀਂ। ਆ ਤੀਰਥਾਂ 'ਤੇ ਵਿਚਰਨਾ ਤਾਂ ਸਤਿਗੁਰਾਂ ਦਾ ਬਹਾਨਾ ਹੈ, ਜੀਵਾਂ ਦੀ ਕਲਿਆਣ ਕਰਨ ਵਾਸਤੇ ਸਤਿਗੁਰੂ ਗਰੀਬ ਨਿਵਾਸ ਜਾ ਰਹੇ ਨੇ। ਮਹਾਰਾਜ ਨੇ ਥੋੜ੍ਹਾ ਇੱਥੇ ਇਸ਼ਨਾਨ ਕਰਕੇ ਪਵਿੱਤਰ ਹੋਣਾ, ਉਹ ਤਾਂ ਪਹਿਲਾਂ ਹੀ ਪਵਿੱਤਰ ਨੇ। ਸਾਧ ਸੰਗਤ ਜਿਹੜੇ ਤੀਰਥ ਦੇ ਉੱਤੇ ਉਹਨਾਂ ਦਾ ਮੁਬਾਰਕ ਚਰਨ ਵੀ ਸਪਰਸ਼ ਹੋ ਜਾਂਦਾ ਨਾ, ਉਹ ਤੀਰਥ ਵੀ ਪਵਿੱਤਰ ਹੋ ਜਾਂਦੇ ਨੇ। ਤੀਰਥ ਤਾਂ ਲੋਚਦੇ ਨੇ ਇਹੋ ਜਿਹੇ ਸਤਿਗੁਰਾਂ ਦੇ ਚਰਨ ਪੈ ਜਾਣ ਸਾਡੇ 'ਚ। ਇਹ ਪਾਂਡੇ ਅਣਜਾਣ ਨੇ, ਲੋਭੀ ਨੇ, ਧਨ ਦੇ ਇਹ ਕੀ ਜਾਣਨ ਗੁਰੂ ਦੀ ਮਹਿਮਾ ਨੂੰ। ਇਹ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਇਹ ਤੁਸੀਂ ਤਾਂ ਧਰਮਾਤਮਾ, ਜੇ ਤੁਸੀਂ ਉਹ ਇਹ ਰੀਤ ਨਹੀਂ ਕਰੋਗੇ ਤਾਂ ਕਿਵੇਂ ਸਾਡੀ ਇਹ ਰੋਜੀ ਚੱਲੇਗੀ।
ਸੁਣ ਬੇਨਤੀ ਵਿਪਰਨ ਕੀ ਐਸੇ,
ਸੁਣ ਕੇ ਬੜੇ ਦੀਨ ਹੋ ਕੇ ਜਦੋਂ ਬੇਨਤੀ ਇਹਨਾਂ ਕੀਤੀ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,
ਵਰਤ ਪਏ ਤਸ ਭਾਗਤ ਜੈਸੇ।
ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਖੂਬ ਇਹਨਾਂ ਨੂੰ ਦਾਨ ਦਿੱਤਾ ਹੈ।
ਉਤਰੇ ਤਵਤ ਤਰੰਗ ਤੇ ਤਰੇ,
ਘੋੜੇ ਤੋਂ ਹੇਠਾਂ ਉਤਰੇ ਮਹਾਰਾਜ।
ਫਲਗੂ ਮੈਂ ਮੰਜਨ ਕੋ ਕਰੇ,
ਫਲਗੂ ਤੀਰਥ ਵਿੱਚ ਇਸ਼ਨਾਨ ਕੀਤਾ ਮਹਾਰਾਜ ਨੇ।
ਸਕਲ ਦਿਜਨ ਕੋ ਸ਼੍ਰੀ ਮੁਖ ਕਹਿਓ,
ਸੁਭਾਏਮਾਨ ਮੁਖ ਤੋਂ ਮਹਾਰਾਜ ਨੇ ਇਹਨਾਂ ਬ੍ਰਾਹਮਣਾਂ ਨੂੰ ਕਹਿਣਾ ਕੀਤਾ,
ਜਾਚ ਲਿਓ ਜੋ ਤੁਮ ਚਿਤ ਚਾਹਿਓ।
ਮਹਾਰਾਜ ਕਹਿੰਦੇ ਭਾਈ ਤੁਸੀਂ ਕੁਝ ਲੈਣ ਹੀ ਆਏ ਹੋ ਤਾਂ ਮੰਗ ਲਓ ਕਹਿ ਕੇ।
ਸੁਣ ਬੋਲੇ ਸਭ ਦਿਜਵਰ ਬੰਸ,
ਇਹ ਜਿਹੜੇ ਸਾਧ ਸੰਗਤ ਪੰਡਿਤ ਬ੍ਰਾਹਮਣ ਸੀ ਨਾ, ਸੁਣ ਕੇ ਮਹਾਰਾਜ ਨੂੰ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਜੇ ਕੁਝ ਦੇਣਾ ਹੈ ਤੇ ਆਪਣਾ ਸਰਬੰਸ ਹੀ ਦੇ ਦਿਓ, ਭਾਵ ਜੋ ਵੀ ਕੁਝ ਤੁਹਾਡੇ ਕੋਲ ਹੈ ਸਾਰਾ ਕੁਝ ਹੀ ਸਾਨੂੰ ਦੇ ਦਿਓ।
ਹਮਕੋ ਦਿਓ ਆਪਣਾ ਸਰਬੰਸ,
ਆਪਣਾ ਸਰਬੰਸ ਤੋਂ ਭਾਵ ਵੀ ਜੋ ਕੁਝ ਤੁਹਾਡੇ ਕੋਲ ਹੈ ਸਾਰਾ ਕੁਝ ਹੀ ਦੇ ਦਿਓ।
ਤਬ ਸਤਿਗੁਰ ਨੇ ਹਿਰਦੇ ਵਿਚਾਰੀ,
ਉਸ ਵੇਲੇ ਹਜ਼ੂਰ ਨੇ ਹਿਰਦੇ 'ਚ ਵਿਚਾਰ ਕੀਤੀ,
ਇਹ ਸਭ ਮਾਇਆ ਕੇ ਅਧਿਕਾਰੀ।
ਮਹਾਰਾਜ ਨੇ ਜਾਣ ਲਿਆ ਇਹ ਪ੍ਰੋਤ ਕੋਈ ਜੀਵਨ ਵਾਲੇ, ਬੰਦਗੀ ਵਾਲੇ, ਪ੍ਰੇਮਾ ਭਗਤੀ ਵਾਲੇ ਨਹੀਂ ਹੈ ਤੇ ਧਨ ਦੇ ਲੋਭੀ ਨੇ ਕੇਵਲ, ਇਹ ਤਾਂ ਮਾਇਆ ਹੀ ਪਾਲਦੇ ਹਨ।
ਜਿੱਤਕ ਸੰਗ ਸਭ ਦੀਨੋ ਦਾਨ,
ਦੇਖ ਲਓ ਫਿਰ ਵੀ ਸਾਧ ਸੰਗਤ ਗੁਰੂ ਸਾਹਿਬ ਦਾ ਤਿਆਗ ਕਿੱਡਾ ਵੱਡਾ ਸੀ। ਮਹਾਰਾਜ ਨੇ ਜੋ ਕੁਝ ਵੀ ਸੀਗਾ, ਭਾਵੇਂ ਲੋਭੀ ਲਾਲਚੀ ਲੋਕ ਸੀਗੇ, ਫਿਰ ਵੀ ਮਹਾਰਾਜ ਨੇ ਜੋ ਕੁਝ ਕਿਹਾ ਸੀ ਨਾ ਰਸਨਾ ਤੋਂ ਵੀ ਮੰਗ ਲਓ, ਬਚਨਾ ਤੋਂ ਨਹੀਂ ਮਹਾਰਾਜ ਕਦੇ ਮੁੱਕਰਦੇ, ਇਸ ਲਈ ਹਜ਼ੂਰ ਨੇ ਜੋ ਕੁਝ ਕੋਲ ਸੀ ਸਭ ਦੇ ਦਿੱਤਾ।
ਧੋਤੀ ਏਕ ਪਰਨਾ ਪਾਨ,
ਕੇਵਲ ਬਸਤਰ ਜਿਹੜੇ ਸੀ ਉਹੀ ਰਹਿਣ ਤੇ ਬਾਕੀ ਸਾਰਾ ਕੁਝ ਹੀ ਦਾਨ ਕਰ ਦਿੱਤਾ।
ਸ਼ਿਵਕਾ ਅਸੋ ਸੇ ਅੰਦਰ ਤਨ ਸਾਰੋ,
ਇੱਥੋਂ ਤੱਕ ਕਿ ਪਾਲਕੀ ਮਾਤਾਵਾਂ ਦੀ ਤੇ ਸਾਧ ਸੰਗਤ ਰਥ ਆਦਿਕ ਵੀ ਉੱਥੇ ਮਹਾਰਾਜ ਨੇ ਦਾਨ ਕਰ ਦਿੱਤਾ।
ਲੇ ਵਿਪਰਨ ਜੈਕਾਰ ਉਚਾਰੋ,
ਜਿਹੜੇ ਬ੍ਰਾਹਮਣ ਸੀ ਦਾਨ ਲੈ ਕੇ ਬਹੁਤ ਖੁਸ਼ ਹੋਏ, ਪ੍ਰਸੰਨ ਹੋਏ।
ਕਿਤਕ ਕਾਲ ਬੀਤੇ ਸੁਦੇ ਆਈ,
ਥੋੜ੍ਹੇ ਸਮੇਂ ਬਾਅਦ ਕਿੰਨਾ ਸਮਾਂ ਜਦੋਂ ਬੀਤਿਆ ਤੇ ਇਹਨਾਂ ਨੂੰ ਫਿਰ ਮਨ ਵਿੱਚ ਇਹ ਖਿਆਲ ਆਇਆ,
ਇਹ ਸਭ ਜਗ ਗੁਰ ਬਹੁ ਵਡਿਆਈ,
ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਤੇ ਬਹੁਤ ਵਡਿਆਈ ਵਾਲੇ ਨੇ ਤੇ ਬਹੁਤ ਹੀ ਇਹ ਦੀਰਘ ਹਨ, ਵੱਡੇ ਹਨ,
ਇਤੋ ਸਮਾਜ ਲੈਨ ਇਨਹੀ ਤੇ,
ਅਸੀਂ ਇਹਨਾਂ ਤੋਂ ਕੋਈ ਜ਼ਿਆਦਾ ਨਹੀਂ ਮੰਗਿਆ, ਥੋੜ੍ਹੀ ਵਸਤੂ ਹੀ ਲਈ ਹੈ,
ਨੈ ਕਿਛ ਬੜੋ ਵਿਚਾਰੋ ਚੀਤੇ,
ਮਨ ਵਿੱਚ ਸੋਚਦੇ ਕੋਈ ਵੱਡੀ ਵਸਤੂ ਲੈ ਲੈਂਦੇ ਮਹਾਰਾਜ ਕੋਲੋਂ ਜਿਹੜੀ ਸਾਡੇ ਲੰਬੇ ਸਮੇਂ ਤੱਕ ਰਹਿ ਜਾਂਦੀ, ਇਹ ਤਾਂ ਅਸੀਂ ਥੋੜ੍ਹਾ ਹੀ ਦਾਨ ਮੰਗਿਆ।
ਪੱਤਰ ਲਿਖਾਏ ਲਿਓ ਅਬ ਐਸੇ,
ਗੁਰੂ ਸਾਹਿਬ ਤੋਂ ਇੱਕ ਚਿੱਠੀ ਲਿਖਵਾ ਲਈਏ, ਹੁਕਮਨਾਮਾ ਲਿਖਵਾ ਕੇ ਲੈ ਲਈਏ,
ਹਮਰੀ ਸੰਤ ਤਲੇ ਨਿਤ ਜੈਸੇ,
ਵੀ ਸਾਡੀ ਅੱਗੇ ਆਉਣ ਵਾਲੀ ਸੰਤਾਨ ਵੀ ਇਹਨਾਂ ਦੀ ਸੰਗਤਾਂ ਤੋਂ ਦਾਨ ਲੈ ਸਕੇਗੀ, ਜੇ ਸਾਡੇ ਕੋਲ ਕੋਈ ਇਹਨਾਂ ਦੀ ਨਿਸ਼ਾਨੀ ਹੋਵੇਗੀ, ਕੋਈ ਲਿਖ ਕੇ ਦਿੱਤਾ ਹੋਵੇਗਾ ਮਹਾਰਾਜ ਨੇ, ਤੇ ਸਾਡੇ ਬੱਚੇ ਸਾਡੀਆਂ ਸੰਤਾਨਾਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦਿਖਾ ਕੇ ਤੇ ਉਹਨਾਂ ਤੋਂ ਦਾਨ ਲਿਆ ਕਰਨਗੀਆਂ।
ਜੇ ਤੱਕ ਸੰਗਤ ਸਖਤ ਤੁਮਾਰੀ,
ਕਹਿਣ ਲੱਗੇ ਮਹਾਰਾਜ ਜਿੰਨੀ ਵੀ ਆਪ ਜੀ ਦੀ ਸੰਗਤ ਹੈ,
ਦਾਨ ਸਰਬ ਕੋ ਹਮ ਅਧਿਕਾਰੀ,
ਅਸੀਂ ਉਹਨਾਂ ਦੇ ਤੋਂ ਦਾਨ ਲੈਣ ਦੇ ਅਧਿਕਾਰੀ ਬਣ ਜਾਈਏ, ਮਹਾਰਾਜ ਸਾਨੂੰ ਲਿਖ ਕੇ ਦੇ ਦਿਓ।
ਕਰਮ ਸਲਤ ਸਤਿਗੁਰ ਪੈ ਆਏ,
ਇਹ ਸਲਾਹ ਕਰਕੇ ਮਹਾਰਾਜ ਕੋਲੇ ਆ ਗਏ,
ਵਿਜੇ ਤੁਮਾਰੀ ਹੋ ਸੁਨਾਏ,
ਕਹਿੰਦੇ ਆਪ ਜੀ ਦੀ ਜੈ ਹੋਵੇ ਜੈ ਹੋਵੇ,
ਸ੍ਰੀ ਗੁਰ ਜੋ ਹਮ ਸਾਚਾ ਕੀਨ,
ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਆ ਕੇ ਕਹਿਣ ਲੱਗੇ, ਸਤਿਗੁਰ ਜੀ ਉਹ ਜੋ ਅਸੀਂ ਪਹਿਲਾਂ ਆਪ ਜੀ ਤੋਂ ਮੰਗਣਾ ਕੀਤਾ,
ਦੀਨ ਆਪਣੇ ਸੋ ਸਭ ਲੀਨ,
ਆਪ ਜੀ ਨੇ ਉਹ ਸਾਰਾ ਕੁਛ ਸਾਨੂੰ ਦੇ ਦਿੱਤਾ ਜੋ ਅਸੀਂ ਮੰਗਿਆ, ਆਪ ਜੀ ਨੇ ਦਿੱਤਾ ਅਸੀਂ ਲੈ ਲਿਆ,
ਨਿਜ ਸੰਗਤ ਸਗਰੀ ਕੋ ਦਾਨ,
ਮਹਾਰਾਜ ਇੱਕ ਚੀਜ਼ ਹੋਰ ਚਾਹੀਦੀ ਹੈ, ਹਜ਼ੂਰ ਕਹਿਣ ਲੱਗੇ ਭਾਈ ਕੀ ਚਾਹੀਦਾ ਹੈ, ਮਹਾਰਾਜ ਇੱਕ ਦਾਨ ਹੋਰ ਦੇ ਦਿਓ, ਆਪਣੀ ਜਿਹੜੀ ਸੰਗਤ ਹੈ ਨਾ ਸਾਨੂੰ ਲਿਖ ਕੇ ਦੇ ਦਿਓ, ਵੀ ਉਹ ਵੀ ਸਾਨੂੰ ਦਾਨ ਦਿਆ ਕਰੇ, ਇਸ ਤਰ੍ਹਾਂ ਮਹਾਰਾਜ ਲਿਖ ਦਿਓ,
ਲਿਖੋ ਪੱਤਰਕਾ ਪੁੰਨ ਮਹਾਨ,
ਮਹਾਰਾਜ ਲਿਖ ਕੇ ਦੇ ਦਿਓ, ਪੱਤਰਕਾ ਆਪ ਜੀ ਦਾ ਬਹੁਤ ਪੁੰਨ ਹੋਵੇਗਾ ਸਾਡੇ ਤੇ,
ਸੁਣ ਕੇ ਸ੍ਰੀ ਸਤਿਗੁਰ ਫਰਮਾਇਓ,
ਸੁਣ ਕੇ ਸਤਿਗੁਰਾਂ ਨੇ ਜਵਾਬ ਦਿੱਤਾ ਉੱਤਰ ਦਿੱਤਾ,
ਪੂਰਵ ਜਾਚਿਓ ਸੋ ਤੁਮ ਪਾਇਓ,
ਮਹਾਰਾਜ ਕਹਿੰਦੇ ਬ੍ਰਾਹਮਣੋ ਪ੍ਰੋ ਤੋਂ ਪਹਿਲਾਂ ਤੁਸੀਂ ਜੋ ਕੁਝ ਮੰਗਿਆ ਅਸੀਂ ਤੁਹਾਨੂੰ ਦੇ ਦਿੱਤਾ,
ਲੋਭ ਛੱਡ ਤਜ ਕਰੋ ਸੰਤੋਸ਼,
ਫਿਰ ਵੀ ਲੋਭ ਕਰਦੇ ਹੋ, ਲੋਭ ਛੱਡੋ, ਲਾਲਚ ਨਹੀਂ ਕਰਨਾ ਚਾਹੀਦਾ, ਤੇ ਤੁਹਾਨੂੰ ਤਾਂ ਚਾਹੀਦਾ ਹੈ ਸਬਰ ਰੱਖਣਾ, ਸੰਤੋਖ ਰੱਖਣਾ ਚਾਹੀਦਾ ਮਨ ਵਿੱਚ,
ਆਪਣ ਧਰਮ ਰੱਖੋ ਨਿਰਦੋਸ਼,
ਤੇ ਆਪਣੇ ਧਰਮ ਨੂੰ ਕਲੰਕ ਨਾ ਲਵਾਓ ਭਾਈ, ਜਿਵੇਂ ਆਪਦਾ ਧਰਮ ਹੈ ਉਹਦੇ ਤੇ ਪੱਕੇ ਰਹੋ, ਇੱਦਾਂ ਲਾਲਚ ਨਹੀਂ ਕਰੀਦਾ ਹੁੰਦਾ, ਬ੍ਰਾਹਮਣ ਤਾਂ ਉਹ ਹੈ ਨਾ ਜਥਾ ਲਾਭ ਤਥਾ ਸੰਤੁਸ਼ਟ, ਜਿਹੋ ਜਿਹਾ ਲਾਭ ਪ੍ਰਲਬਧ ਜੋ ਮਿਲ ਗਈ ਉਹਦੇ 'ਚ ਰੱਬ ਦਾ ਸ਼ੁਕਰ ਕਰਨਾ ਚਾਹੀਦਾ, ਇਹੋ ਜਿਹੀ ਲਾਲਚ ਵਾਲੀ ਬਿਰਤੀ ਨਹੀਂ ਰੱਖਣੀ ਚਾਹੀਦੀ ਤੁਹਾਨੂੰ,
ਜਜ ਕੋ ਮੁਖੇ ਧਰਮ ਜੇ ਹੋਏ,
ਅਤੇ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਇਹੀ ਦਿਜ ਜਿਹੜਾ ਬ੍ਰਾਹਮਣ ਹੈ ਉਹਦਾ ਮੁੱਖ ਧਰਮ ਹੁੰਦਾ ਹੈ,
ਜਜ ਕੋ ਮੁਖੇ ਧਰਮ ਜੈ ਜੋਏ,
ਸੋ ਜਿਹੜਾ ਤੁਹਾਡਾ ਮੁੱਖ ਧਰਮ ਹੈ ਉਹਦੇ 'ਚ ਪੱਕੇ ਰਹੋ,
ਜਥਾ ਲਾਭ ਸੰਤੁਸ਼ਟ ਹੋਏ,
ਧਰਮ ਕੀ ਦੱਸਦਾ ਹੈ, ਜਥਾ ਲਾਭ ਤਥਾ ਸੰਤੁਸ਼ਟ, ਸੰਤੁਸ਼ਟ ਰਹਿਣਾ ਚਾਹੀਦਾ, ਸਬਰ ਸੰਤੋਖ ਰੱਖਣਾ ਚਾਹੀਦਾ, ਉਹੀ ਅਸਲੀ ਬ੍ਰਾਹਮਣ ਹੈ,
ਜਾਂ ਤੇ ਪਰਾਲਬਦ ਜੰਤੀਕ,
ਇਸ ਲਈ ਜਿਤਨੀ ਪਰਾਲਬਦ ਰੱਬ ਨੇ ਲਿਖੀ ਹੋਈ ਹੈ ਤੁਹਾਡੀ,
ਪੂਰਵ ਜਾਤ ਲੀਨ ਤੇ ਤੀਕ,
ਉਹ ਪਹਿਲਾਂ ਤੁਸੀਂ ਮੰਗ ਲਈ, ਅਸੀਂ ਉਸ ਹਿਸਾਬ ਨਾਲ ਤੁਹਾਨੂੰ ਬਹੁਤ ਦਾਨ ਦੇ ਦਿੱਤਾ,
ਪੁਨ ਤੂਸ਼ਨ ਹੋਏ ਗਏ ਗੁਸਾਈ,
ਸਾਧ ਸੰਗਤ ਜੀ ਇਸ ਤਰ੍ਹਾਂ ਬਾਕ ਕਹਿ ਕੇ ਮਹਾਰਾਜ ਚੁੱਪ ਹੋ ਗਏ, ਉਸ ਵੇਲੇ ਇਹਨਾਂ ਬ੍ਰਾਹਮਣਾਂ ਨੂੰ ਜਵਾਬ ਦੇ ਦਿੱਤਾ ਸਤਿਗੁਰਾਂ ਨੇ, ਕਿਉਂ ਨਹੀਂ ਸੀ ਸੰਗਤਾਂ ਨੂੰ ਇਹਨਾਂ ਪਾਸੇ ਲਾਉਣਾ, ਮਹਾਰਾਜ ਨੇ, ਸਤਿਗੁਰ ਤਾਂ ਮਸੰਦਾਂ ਤੋਂ ਵੀ ਖਹਿੜਾ ਛਡਾਉਣ ਵਾਲੇ ਨੇ, ਆਉਣ ਵਾਲੇ ਸਮਿਆਂ 'ਚ ਆਪਾਂ ਇਹ ਪ੍ਰਸੰਗ ਵੀ ਸੁਣਨਾ ਹੈ, ਮਹਾਰਾਜ ਤਾਂ ਮਸੰਦਾਂ ਤੋਂ ਖਹਿੜਾ ਛਡਾਉਣਾ ਚਾਹੁੰਦੇ, ਇਹ ਤਾਂ ਚਾਹੁੰਦੇ ਸੀ ਵੀ ਸਾਡੇ ਮਗਰ ਲੱਗੇ ਸੰਗਤ, ਪਰ ਸਤਿਗੁਰੂ ਮਹਾਰਾਜ ਤਾਂ ਸੁੱਤੇ ਸਿੱਧੀ ਦਾਨ ਕਰ ਰਹੇ ਨੇ, ਗਰੀਬ ਜਾਣ ਕੇ ਇੱਦਾਂ ਮਹਾਰਾਜ ਨੇ ਤਾਂ ਦਾਨ ਦਿੱਤਾ, ਇਹ ਤਾਂ ਪਰ ਲੋਭੀ ਲਾਲਚੀ ਸਨ, ਮਗਰ ਹੀ ਪੈ ਗਏ, ਸਤਿਗੁਰਾਂ ਨੇ ਫਿਰ ਉਪਦੇਸ਼ ਦਿੱਤਾ ਭਾਈ ਆਪਦੇ ਧਰਮ 'ਚ ਪੱਕੇ ਰਹੋ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ, ਕਿਸੇ ਦੀ ਨਿਰਾਦਰੀ ਨਹੀਂ ਕਰਦੇ, ਸੋ ਇਸ ਵਾਸਤੇ ਤੁਹਾਨੂੰ ਜੋ ਕੁਝ ਦੇ ਦਿੱਤਾ ਪਰਮੇਸ਼ੁਰ ਦਾ ਸ਼ੁਕਰ ਕਰਨਾ ਚਾਹੀਦਾ ਹੈ, ਲੋਭ ਜਿਹੜਾ ਹੈ ਨਾ ਲਾਲਚ ਇਹ ਨਹੀਂ ਕਰਨਾ ਚਾਹੀਦਾ, ਉਪਦੇਸ਼ ਦਿੱਤਾ ਮਹਾਰਾਜ ਨੇ, ਫਿਰ ਚੁੱਪ ਹੋ ਗਏ।
ਖਾਣ ਪਾਨ ਕਰਨ ਸਾਹਿਬ ਤਾਈ,
ਉਸ ਜਗ੍ਹਾ ਤੇ ਸਾਧ ਸੰਗਤ ਰਾਤ ਬਤੀਤ ਕੀਤੀ, ਪ੍ਰਸ਼ਾਦ ਪਾਣੀ ਛੱਕ ਕੇ,
ਜਥਾ ਯੋਗ ਸਮੂਹ ਤੈ ਕਰਕੇ,
ਸੋ ਜਥਾ ਯੋਗ ਜਿਵੇਂ ਯੋਗ ਸੀ ਸਾਰਾ ਕੁਛ ਕਰਕੇ,
ਗਮਨ ਕੀਨ ਪੁਨ ਸਤਿਗੁਰ ਚਰਕੇ,
ਸਤਿਗੁਰੂ ਮਹਾਰਾਜ ਗਿਆ ਨਾਮਕ ਤੀਰਥ ਤੋਂ ਅੱਗੇ ਚੱਲੇ ਹਨ,
ਸਰਬ ਸੰਗ ਮੈਂ ਹੈ ਕਰ ਤਿਆਰੀ,
ਸੋ ਸਾਰੀਆਂ ਸੰਗਤਾਂ ਵੀ ਨਾਲ ਚੱਲੀਆਂ ਹਨ,
ਮਾਰਗ ਗਮਨੇ ਜਾਦਗਾਰੀ,
ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਚੱਲ ਰਹੇ ਹਨ,
ਮਿਲੇ ਪੰਥ ਮੈਂ ਧਰ ਕੋ ਭਾਉ,
ਸਾਧ ਸੰਗਤ ਜੀ ਰਸਤੇ 'ਚ ਜੋ ਵੀ ਸੰਗਤਾਂ ਮਿਲਦੀਆਂ ਹੈ ਸ਼ਰਧਾ ਭਾਵਨਾ ਦੇ ਨਾਲ,
ਲਹਿ ਸ਼ਰੇ ਏਸੈ ਸੁਭਾਉ,
ਸੁਤੇ ਸਿੱਧੀ ਮਹਾਰਾਜ ਨੂੰ ਮੱਥਾ ਟੇਕਦੇ ਨੇ ਸੱਚੇ ਪਾਤਸ਼ਾਹ, ਉਹਨਾਂ ਦੀ ਕਲਿਆਣ ਕਰੀ ਜਾਂਦੇ ਹਨ, ਬਖਸ਼ਾਂ ਕਰਦੇ ਨੇ,
ਜਿਵੇਂ ਸੂਰਜ ਤੇ ਤਮਨ ਸਾਏ,
ਜਿਵੇਂ ਸਾਧ ਸੰਗਤ ਜੀ ਸੂਰਜ ਦੇ ਨੇੜੇ, ਜਿੱਥੇ ਵੀ ਸੂਰਜ ਦਾ ਪ੍ਰਕਾਸ਼ ਹੁੰਦਾ ਹਨੇਰਾ ਚੱਕ ਦਿੰਦਾ ਹੈ, ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਿੱਥੇ ਵੀ ਨਿਗਾਹ ਪੈਂਦੀ ਕਿਰਪਾ ਦ੍ਰਿਸ਼ਟੀ ਨਾਲ ਜਿੱਥੇ ਤੱਕਦੇ ਦੁੱਖ ਜਿਹੜੇ ਨੇ ਨਾਸ਼ ਕਰ ਦਿੰਦੇ, ਅਗਿਆਨ ਦਾ ਹਨੇਰਾ ਮਿਟਾ ਦਿੰਦੇ ਹਨ,
ਪਾਵਕ ਨਿਕਟ ਨਸੀਤ ਰਹਾਏ,
ਜਿਵੇਂ ਪਾਵਕ ਅੱਗ ਦੇ ਨੇੜੇ ਠੰਡ ਨਹੀਂ ਰਹਿੰਦੀ ਸਾਧ ਸੰਗਤ, ਇਵੇਂ ਸਤਿਗੁਰੂ ਜੀ ਦੇ ਦਰਸ਼ਨ ਜਿਹੜਾ ਕਰ ਲੈਂਦਾ ਹੈ, ਕਾਮ ਕ੍ਰੋਧ ਲੋਭ ਹੰਕਾਰ ਦੀ ਅੱਗ ਉਹਨਾਂ ਦੇ ਅੰਦਰੋਂ ਨਾਸ ਹੋ ਜਾਂਦੀ ਹੈ, ਮਨ ਸ਼ੀਤਲ ਹੋ ਜਾਂਦਾ।
ਪਟਨੇ ਨਗਰ ਤੀਰ ਗੁਰ ਗਏ,
ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਪਟਨਾ ਸ਼ਹਿਰ ਜਿੱਥੇ ਸੋਹਣਾ ਵਸਦਾ ਹੈ ਇਹਦੇ ਨਜ਼ਦੀਕ ਪਹੁੰਚ ਗਏ,
ਇੱਕ ਸਿੱਖੇ ਕਰ ਪ੍ਰਾਪਤ ਭਏ,
ਇੱਕ ਉੱਥੇ ਸਾਧ ਸੰਗਤ ਜੀ ਸਿੱਖ ਰਹਿੰਦਾ ਹੈ ਤੇ ਉਹਦੇ ਘਰ ਮਹਾਰਾਜ ਜਾ ਕੇ ਪਹੁੰਚ ਗਏ ਨੇ,
ਜੈਤਾ ਸੇਠ ਨਾਮ ਤਿਸ ਕਹਿ,
ਉਹਨੂੰ ਭਾਈ ਜੈਤਾ ਸੇਠ ਕਹਿੰਦੇ ਹਨ, ਜੈਤਾ ਸੇਠ ਨਾਮ ਹੈ,
ਕਰ ਪਕਵਾਨ ਹਾਟ ਅਰਪਣ ਧਰੈ,
ਸਾਧ ਸੰਗਤ ਜੀ ਤੇ ਦੁਕਾਨ ਕਰਦਾ ਹੈ, ਹਲਵਾਈ ਹੈ, ਇਹ ਕਿਰਤੀਆ ਸਿੱਖ ਹੈ, ਸਾਧ ਸੰਗਤ ਦੁਕਾਨ ਚਲਾਉਂਦਾ ਹਲਵਾਈ ਦਾ ਕੰਮ ਕਰਦਾ ਹੈ,
ਕਰ ਪਕਵਾਨ ਹਾਟ ਪਰ ਬਹਿ,
ਪਕਵਾਨ ਬਣਾਉਂਦਾ ਹੈ, ਪਕਵਾਨ ਬਣਾ ਕੇ ਹੱਟੀ ਤੇ ਬੈਠ ਕੇ ਵੇਚਦਾ ਹੈ,
ਬੇਸਨ ਸਾਨ ਫਲੋਰੀ ਕਰੈ,
ਇਸੇ ਪ੍ਰਕਾਰ ਬੇਸਣ ਤੋਂ ਪੂੜੇ ਆਦਿਕ ਬਣਾ ਕੇ ਤੇ ਇਸ ਤਰ੍ਹਾਂ ਹੋਰ ਮਠਿਆਈਆਂ ਵੀ ਬਣਾ ਕੇ ਤੇ ਸਾਧ ਸੰਗਤ ਇਹੀ ਕਿਰਤ ਹੈ ਇਹਦੀ ਕੰਮ ਕਰਦਾ,
ਗੁਰਸਿੱਖ ਮਿਲੇ ਸੋ ਅਰਪਣ ਧਰੈ,
ਜੇ ਕੋਈ ਗੁਰੂ ਕਾ ਸਿੱਖ ਪਿਆਰਾ ਕਦੇ ਇਹਦੀ ਹੱਟੀ 'ਚ ਆ ਜਾਵੇ ਜਾਂ ਉਧਰੋਂ ਲੰਘਦਾ ਹੋਇਆ ਦੇਖ ਲਵੇ,
ਆਲਮਗੰਜ ਮਜ਼ਾਰ ਵਸਾਈ,
ਉਹਨੂੰ ਸਾਧ ਸੰਗਤ ਜੀ ਤੇ ਇਹ ਬੜੇ ਪਿਆਰ ਤੇ ਸਤਿਕਾਰ ਨਾਲ ਮਠਿਆਈਆਂ ਦੇ ਕੇ ਮੱਥਾ ਟੇਕਿਆ ਕਰੇ, ਆਲਮ ਗੰਜ ਨਾਮ ਦਾ ਜਿਹੜਾ ਨਗਰ ਹੈ ਬਿਲਕੁਲ ਪਟਨੇ ਦੇ ਨੇੜੇ ਹੀ ਹੈ ਸਾਧ ਸੰਗਤ, ਆਲਮ ਗੰਜ ਤੇ ਇੱਥੋਂ ਦਾ ਰਹਿਣ ਵਾਲਾ ਹੈ, ਦੁਕਾਨ ਕਰਦਾ ਹੈ, ਸਿੱਖਾਂ 'ਤੇ ਬਹੁਤ ਸ਼ਰਧਾ ਰੱਖਦਾ, ਜੇ ਕੋਈ ਗੁਰਸਿੱਖ ਪਿਆਰਾ ਆਵੇ ਉਹਨੂੰ ਮਠਿਆਈ ਦੇ ਕੇ ਨਾਲੇ ਮੱਥਾ ਟੇਕਣਾ, ਸ਼ਰਧਾ ਨਾ ਛਕਾਉਣੀ,
ਕਰਦਾ ਸਦਾ ਹਾਟ ਹਲਵਾਈ,
ਇਉਂ ਹਲਵਾਈ ਦਾ ਕੰਮ ਕਰਦਾ,
ਅੰਤਰਗਤ ਨਿਸ ਦਿਨ ਗੁਰ ਧਿਆਨ,
ਰਾਤ ਦਿਨੇ ਮਨ ਵਿੱਚ ਗੁਰੂ ਦਾ ਧਿਆਨ ਧਾਰ ਕੇ ਬੈਠਦਾ ਹੈ, ਮਹਾਰਾਜ ਨੂੰ ਯਾਦ ਕਰਦਾ,
ਦੁਰਬਲ ਦੀਨ ਲੋਭ ਨੇ ਮਾਨ,
ਸਰੀਰ ਦਾ ਬੜਾ ਦੁਰਬਲ ਹੈ, ਪਤਲਾ ਜਿਹਾ ਸਰੀਰ ਹੈ ਤੇ ਲੋਭ ਨਹੀਂ ਕਿਸੇ ਪ੍ਰਕਾਰ ਦਾ, ਲਾਲਚੀ ਸੁਭਾਅ ਦਾ ਨਹੀਂ ਹੈ, ਸਾਧ ਸੰਗਤ ਦਸਾਂ ਨੌਹਾਂ ਦੀ ਆਪਣੀ ਕਿਰਤ ਕਰਦਾ,
ਕਰਤ ਇਸ਼ਨਾਨ ਸੁੱਕੇ ਨੂੰ ਨਾ ਦੇਖਾ,
ਇਹਨੂੰ ਕਿਸੇ ਨੇ ਨਹਾਉਂਦਿਆਂ ਕਦੇ ਨਹੀਂ ਦੇਖਿਆ, ਸਾਧ ਸੰਗਤ ਇਸ਼ਨਾਨ ਕਰਦਿਆਂ ਕਦੇ ਇਹਨੂੰ ਦੇਖਿਆ ਨਹੀਂ,
ਵਸਤਰ ਮਲੀਨੇ ਤਨ ਪਰ ਵੇਖਾ,
ਸਰੀਰ ਤੇ ਵਸਤਰ ਪਾਏ ਹੋਏ ਜਿਹੜੇ ਹੁੰਦੇ ਨੇ ਉਹ ਵੀ ਮੈਲੇ ਹੀ ਹੁੰਦੇ ਨੇ, ਕਿਉਂਕਿ ਸਾਧ ਸੰਗਤ ਕੰਮ ਹੀ ਇਹੋ ਜਿਹਾ ਹੈ, ਹਲਵਾਈ ਦਾ ਕੰਮ ਕਰਨਾ ਤੇ ਕੱਪੜੇ ਤਾਂ ਮੈਲੇ ਹੋ ਹੀ ਜਾਂਦੇ ਨੇ, ਇਸ ਵਾਸਤੇ ਮੈਲੇ ਕੱਪੜੇ ਰਹਿੰਦੇ ਤੇ ਇਹਨੂੰ ਨਹਾਉਂਦਿਆਂ ਨਹੀਂ ਕਦੇ ਕਿਸੇ ਦੇਖਿਆ,
ਚਰਤ ਗੁਰ ਕੋ ਸਿੱਖ ਮਿਲ ਜਾਏ,
ਤੇ ਗੁਰਮੁਖੋ ਇਸ ਪ੍ਰਕਾਰ ਦੇ ਨਾਲ ਜੇ ਵਿਚਰਦਿਆਂ ਕੋਈ ਸਿੱਖ ਇਹਨੂੰ ਮਿਲ ਜਾਵੇ ਰਸਤੇ 'ਚ,
ਤਿਸ ਕੇ ਭਗਨ ਸੀਸ ਝੁਕਾਏ,
ਇੰਨਾ ਸ਼ਰਧਾਵਾਨ ਹੈ ਕਿ ਸਿੱਖ ਕੋਈ ਮਿਲ ਜਾਏ ਸਹੀ ਉਹਨੂੰ ਮਿਲ ਕੇ ਦੋਨੇ ਹੱਥ ਜੋੜ ਕੇ ਪੈਰੀ ਮੱਥਾ ਟੇਕ ਦਿੰਦਾ,
ਪੰਜ ਫਲੋਰੀ ਦੇ ਕੋਰ,
ਤੇ ਉਹ ਜਿਹੜੀਆਂ ਪੂੜੀਆਂ ਬਣੀਆਂ ਹੁੰਦੀਆਂ ਸਾਧ ਸੰਗਤ ਪੰਜ ਪੂੜੇ ਅੱਗੇ ਰੱਖ ਦੇਣੇ ਅਤੇ ਬੜੇ ਪਿਆਰ ਨਾਲ ਕੋਈ ਸਿੱਖ ਆਗਿਆ ਨੂੰ ਬਿਠਾ ਕੇ ਛਕਾਉਣੇ ਇੱਦਾਂ ਦੀ ਸੇਵਾ ਕਰਦਾ ਹੁੰਦਾ।
ਵਿਦਾ ਕਰਤ ਦੋਨੋਂ ਕਰ ਜੋਰ,
ਚੰਗੀ ਤਰ੍ਹਾਂ ਟਹਿਲ ਸੇਵਾ ਸਿੱਖਾਂ ਦੀ ਕਰਨੀ ਅਤੇ ਪਿਆਰ ਨਾਲ ਵਿਦਾ ਕਰ ਦੇਣਾ।
ਮਹਿਮਾ ਨਹੀਂ ਜਾਣੇ ਤਿਸ ਕੌਣ,
ਸੋ ਇਹਦੀ ਮਹਿਮਾ ਕੋਈ ਨਹੀਂ ਜਾਣ ਸਕਿਆ। ਬਹੁਤ ਹੀ ਸ਼ਰਧਾ ਵਾਲਾ ਹੈ, ਭਗਤੀ 'ਚ ਸਦਾ ਲੀਨ ਰਹਿੰਦਾ, ਭਾਵੇਂ ਦਸਾਂ ਨੌਹਾਂ ਦੀ ਕਿਰਤ ਕਰਦਾ, ਹੱਟ ਚਲਾਉਂਦਾ, ਦੁਕਾਨ ਕਰਦਾ ਹੈ, ਲੇਕਿਨ ਸਾਧ ਸੰਗਤ ਜੀ ਜਿੱਥੇ ਦੁਕਾਨ ਕਰਦਾ, ਦਸਾਂ ਨੌਹਾਂ ਦੀ ਕਿਰਤ ਕਰਦਾ, ਆਏ ਗਏ ਦੀ ਸੇਵਾ ਕਰਨ ਵਿੱਚ ਵੀ ਕੋਈ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡਦਾ। ਸੋ ਇਹਦੀ ਮਹਿਮਾ ਨਹੀਂ ਕਿਸੇ ਨੂੰ ਵੀ ਪਤਾ, ਕਿਉਂਕਿ ਗੁਪਤ ਰੂਪ ਵਿੱਚ ਹੋ ਕੇ ਭਗਤੀ ਕਰਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਵੀ ਐਡਾ ਭਗਤ ਹੈ, ਇੰਨਾ ਸ਼ਰਧਾਵਾਨ ਹੈ। ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਹਿਜ ਸੁਭਾਏ ਵਿਚਰਦੇ ਵਿਚਰਦੇ ਹੁਣ ਪਟਨਾ ਸਾਹਿਬ ਵੱਲ ਆ ਰਹੇ ਨੇ। ਆਲਮਗੰਜ ਇਹ ਨਗਰ ਹੈ ਸਾਧ ਸੰਗਤ ਪਟਨੇ ਦੇ ਨੇੜੇ। ਇਹਦੇ ਘਰ ਵਿੱਚ ਸਤਿਗੁਰੂ ਜਿਵੇਂ ਆਉਣਗੇ ਔਰ ਜਿਵੇਂ ਇਹਦੀ ਪ੍ਰਸਿੱਧੀ ਸੰਸਾਰ ਦੇ ਵਿੱਚ ਹੋਵੇਗੀ, ਉਹ ਅਸਥਾਨ ਜਿੱਥੇ ਗੁਰੂ ਸਾਹਿਬ ਟਿਕੇ, ਇਹ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਗੁਰੂ ਨਾਨਕ ਸਾਹਿਬ ਤੋਂ ਇਹਨੇ ਸਿੱਖੀ ਪ੍ਰਾਪਤ ਕੀਤੀ। ਜਦੋਂ ਗੁਰੂ ਨਾਨਕ ਸਾਹਿਬ ਜੀ ਇਸ ਨਗਰ ਆਲਮਗੰਜ ਆਏ ਸਨ, ਗੁਰੂ ਨਾਨਕ ਸਾਹਿਬ ਦਾ ਬਹੁਤ ਪ੍ਰੇਮੀ ਸਿੱਖ ਇਹ ਬਣਿਆ, ਉਸ ਸਮੇਂ ਤੋਂ ਹੀ ਸਿੱਖੀ ਧਾਰਨ ਕਰਕੇ ਭਗਤੀ 'ਚ ਹੀ ਜੁੜਿਆ ਰਹਿੰਦਾ ਸੀ। ਅੱਜ ਗੁਰੂ ਤੇਗ ਬਹਾਦਰ ਸਾਹਿਬ ਇਹਦੀ ਭਗਤੀ ਨੂੰ ਸਾਧ ਸੰਗਤ ਫਲ ਲਾਉਣ ਵਾਸਤੇ ਜਿਵੇਂ ਆਏ ਹੈ, ਜਿਵੇਂ ਨਿਹਾਲ ਕਰਨਗੇ। ਸਮਾਂ ਸਮਾਪਤ ਹੋ ਚੁੱਕਾ ਹੈ, ਆਪਾਂ ਅਗਲੇ ਦੀਵਾਨ 'ਚ ਇਹ ਬਚਨ ਸੁਣਾਂਗੇ। ਇੱਥੋਂ ਤੱਕ ਵਿਚਾਰ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਆਪ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ ਲੈਣੀਆਂ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਪੰਚ ਫਲੋਰੀ ਦੇ ਦਾ ਕੋਰ, ਵਿਦਾ ਕਰਤ ਦੋਨੋਂ ਕਰ ਜੋਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।